ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ ਭਗਤ ਬਾਣੀ ਸ਼੍ਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ 479 ਅੰਗ ਤੇ ਆਸਾ ਰਾਗ ਦੇ ਵਿੱਚ 15ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ ਭਗਤ ਬਾਣੀ ਵਿੱਚ ਭਗਤ ਕਬੀਰ ਜੀ। ਆਸਾ ਰਾਗ ਹੈ। ਸੋ ਗੋਬਿੰਦ ਲੋਕਾਂ ਨੇ ਬੇਨਤੀ ਕੀਤੀ ਹੈ ਜੀਵ ਦਰਦਾ ਕਿਉਂ ਨਹੀਂ, ਇਹ ਵੀ ਇੱਕ ਪੰਥ ਹੈ ਗੋਬਿੰਦ ਲੋਕਾਂ ਦਾ। ਸਾਰੀ ਉਮਰ ਕਬੀਰ ਜੀ ਕਹਿੰਦੇ ਬੰਦਾ ਐਵੇਂ ਗਵਾ ਲੈਂਦਾ, ਇਸੇ ਕਰਕੇ ਤਰਦਾ ਨਹੀਂ ਹੈ। ਕਿੰਨੇ ਕਿੰਨੇ ਸਾਲ ਕਿੱਧਰ ਕਿੱਧਰ ਲੱਗਦੇ ਨੇ, ਸੋ ਇਸ ਪ੍ਰਕਾਰ ਦੱਸਦੇ ਹਨ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। 12 ਵਰੇ ਤਾਂ ਨਿਆਣਪੁਣੇ ਚ ਹੀ ਬਚਪਨ ਚ ਹੀ ਬੀਤ ਗਏ। 12 ਸਾਲ ਤੱਕ ਤਾਂ ਨਿਆਣੇ ਨੂੰ ਕਹਿੰਦੇ ਹਲੇ ਤਾਂ ਵਿਚਾਰਾ ਨਿਆਣਾ ਹੀ ਹੈ। ਤਰਨ ਆਪੋ ਵਿਖਿਆਨ ਸਿਉਂ ਖੋਇਓ ਬਾਲਪਨ ਅਗਿਆਨਾ। ਤਰਨ ਆਪੋ ਹੁੰਦਾ ਜਵਾਨੀ ਦੇ ਦਿਨ, ਐਵੇਂ ਗਵਾ ਲਏ। ਤਰਨ ਆਪੋ ਇਉਂ ਹੀ ਗਇਓ, ਜਵਾਨੀ ਐਵੇਂ ਹੀ ਚਲੀ ਗਈ। ਅਤੇ 20 ਵਰੇ ਹੋਰ ਲੰਘ ਗਏ, ਉਹਨਾਂ 20 ਵਰਿਆਂ ਵਿੱਚ ਕੁਛ ਤਪ ਜਾਪ ਕੀਤਾ ਹੀ ਨਹੀਂ, ਤੇ 12 ਤੇ 20 32 ਸਾਲਾਂ ਦਾ ਹੋ ਗਿਆ। 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। 30 ਸਾਲ ਹੋਰ ਲੰਘ ਗਏ। ਫਿਰ ਇਹਨਾਂ 30 ਸਾਲਾਂ ਵਿੱਚ ਆਪਣੇ ਆਪਣੇ ਮਤ ਮੁਤਾਬਕ ਕਿਸੇ ਦੇਵ ਦੀ ਜਾਂ ਦੇਵਤੇ ਦੀ ਜਾਂ ਕਹਿ ਲਓ ਬਈ ਕਛ ਦੇਵ ਨਾ ਪੂਜਾ, ਪ੍ਰਕਾਸ਼ ਰੂਪ ਪਰਮਾਤਮਾ ਦਾ ਕੋਈ ਪੂਜਨ ਨਹੀਂ ਕੀਤਾ। 32 ਅਤੇ 30 62 ਸਾਲਾਂ ਦਾ ਹੋ ਗਿਆ ਹੁਣ। ਕਹਿੰਦੇ 62 ਸਾਲਾਂ ਵਿੱਚ ਬੁਢੇਪਾ ਹੋ ਜਾਂਦਾ। 10 ਬਾਲਤਣ 20 ਸਰਵਣ 30 ਕਾ ਸੁੰਦਰ ਕਹਾਵਾ। 40 ਪੁਰ ਹੋਏ 85 ਪਗ ਖਿਸੈ, 60 ਕੇ ਬੁਢੇਪਾ ਆਵੈ। ਬੁੱਢਾ ਹੋਣ ਕਰਕੇ ਫਿਰ ਪਛਤਾਪ ਕਰਦਾ, ਜਿਨੀ ਹਰ ਹਰ ਨਾਮ ਨਾ ਚੇਤੇ ਉਸੇ ਅੰਤ ਗਏ ਪਛਤਾਏ। ਮੇਰੀ ਮੇਰੀ ਕਰਤੇ ਜਨਮ ਗਇਓ। ਮਹਾਰਾਜ ਜੀ ਕਹਿੰਦੇ ਮੇਰੀ ਭੂਮੀ ਹੈ, ਮੇਰੀ ਇਸਤਰੀ, ਮੇਰੇ ਬੱਚੇ, ਮੇਰਾ ਸਰੀਰ, ਮੇਰੀ ਮਾਇਆ, ਇਉਂ ਕਰਦਿਆਂ ਕਰਦਿਆਂ ਜਨਮ ਲੰਘ ਗਿਆ। ਬਣਿਆ ਤਾਂ ਕੋਈ ਵੀ ਨਹੀਂ ਮੇਰਾ, ਬਸ ਉਹੀ ਸੀ ਕਿ ਮੇਰ ਹੈ ਮੇਰੀ ਇਹਨਾਂ ਦੇ ਉੱਤੇ। ਸਾਇਰ ਸੋਖ ਭੁਜੰਗ ਬਲਾਇਓ ਰਹਾਓ। ਸੋ ਬਿਰਧ ਅਵਸਥਾ ਰੂਪੀ ਅਗਸਤ ਮੁਨੀ ਨੇ ਬਾਹਾਂ ਦੇ ਬੁਲਾਇਓ ਹੁੰਦਾ ਬਾਲ ਰੂਪੀ ਸਾਇਰ ਤੋਂ ਭਾਵ ਸਮੁੰਦਰ ਨੂੰ ਸੁਕਾ ਦਿੱਤਾ ਹੈ। ਇੱਕ ਪ੍ਰਮਾਣ ਦਿੱਤਾ ਹੈ ਇਹ, ਅਗਸਤ ਮੁਨੀ ਨੇ 2.5 ਚੂਲੀਆਂ 'ਚ ਹੀ ਸਮੁੰਦਰ ਪੀ ਲਿਆ ਸੀ ਸਾਰਾ। ਆਪਾਂ ਨਹੀਂ ਪੀ ਸਕਦੇ, ਉਹੀ ਪੀ ਸਕਦਾ ਕਿਉਂਕਿ ਉਹ ਤਪੱਸਵੀ ਸੀ ਬੜਾ। ਇਹ ਕਰ ਸਕਦੇ ਜੋ ਮਰਜ਼ੀ ਕਰ ਸਕਦੇ। ਬਿਰਧ ਅਵਸਥਾ ਵਿੱਚ ਸਰੀਰ ਦੀ ਪੁਸ਼ਟੀ ਵਾਸਤੇ ਦਵਾਈਆਂ ਖਾਣੀਆਂ ਜਾਂ ਮੁਕਤੀ ਵਾਸਤੇ ਜਪ ਤਪ ਸਾਧਨ ਕਰਨੇ, ਇਸ ਤਰ੍ਹਾਂ ਨਿਫਲ ਹੋ ਗਏ ਸਾਰੇ। ਪ੍ਰਮਾਣ ਦੇ ਕੇ ਦੱਸਦੇ ਨੇ ਕਿ ਇਹ ਬੰਦਾ ਉਦੋਂ ਕੁ ਜੇ ਯਤਨ ਕਰਦਾ ਹੈ ਕਿਸ ਤਰ੍ਹਾਂ ਦੇ। ਸੂਕੇ ਸਰਵਰ ਪਾਲ ਬੰਧਾਵੈ, ਲੂਣੈ ਖੇਤ ਹੱਥ ਵਾਰ ਕਰੈ। ਜਿਸ ਤਰ੍ਹਾਂ ਕੋਈ ਆਦਮੀ ਸੁੱਕੇ ਹੋਏ ਤਲਾਬ ਨੂੰ ਪਾਣੀ ਵਾਸਤੇ ਵੱਟ ਬੰਨੇ, ਅਤੇ ਹੁਣ ਸੁੱਕੇ ਹੋਏ ਤਲਾਬ ਨੂੰ ਵੱਟ ਕਾਹਦੀ ਬੰਨਣੀ, ਪਾਣੀ ਤਾਂ ਹੈ ਨਹੀਂ ਉਹਦੇ 'ਚ। ਇਸੇ ਪ੍ਰਕਾਰ ਕਹਿੰਦੇ ਲੂਣੈ ਵੱਢੇ ਹੋਏ ਖੇਤ ਦੇ ਦੁਆਲੇ ਹੱਥਾਂ ਨਾਲ ਵਾੜ ਕਰੀ ਜਾਵੇ, ਉਹਦਾ ਹੁਣ ਕੀ ਫਾਇਦਾ, ਖੇਤ ਤਾਂ ਵੱਢਿਆ ਗਿਆ। ਇਸੇ ਤਰ੍ਹਾਂ ਬੁਢੇਪੇ ਵਿੱਚ ਮੁਕਤੀ ਦੇ ਸਾਧਨ ਕਰਨਾ ਚਾਹੇ ਫਿਰ ਹੋ ਨਹੀਂ ਸਕਦੇ। ਜੈਸੇ ਘਰ ਲਾਗੈ ਆਗ, ਜਾਗ ਕੂਆ ਖੋਦਿਓ ਚਾਹੈ। ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਐਵੇਂ ਹੁਣ ਅੱਗ ਲੱਗੀ ਘਰ ਨੂੰ ਤੇ ਖੂਹ ਪੱਟੀਏ ਕਿ ਪਾਣੀ ਕੱਢੀਏ, ਹੋ ਨਹੀਂ ਸਕਦਾ ਹੈ। ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੈ ਵੀਰ ਵਿੱਦਿਆ, ਅਨਥਾ ਉਦਮ ਜੈਤ ਪਦਵੀ ਨਾ ਪਾਈਐ। ਉਧਰੋਂ ਜੰਗ ਲੱਗੀ, ਕਹਿੰਦੇ ਹੁਣ ਸ਼ਸਤਰ ਵਿੱਦਿਆ ਸਿਖਾਓ ਮੈਨੂੰ, ਇਹ ਵੀ ਬੇਅਰਥੀ ਆ ਹੁਣ। ਜੈਸੇ ਨਿਸ ਸੋਤ ਸੰਗਾਤੀ, ਚੱਲ ਜਾਤ ਪਾਛੇ ਭੋਰ ਭਏ, ਭਾਰ ਬਾਂਧ ਚਲੇ ਕੱਤ ਜਾਈਐ। ਤੈਸੇ ਮਾਇਆ ਧੰਦ ਅੰਧ ਅਵਧ ਬਿਹਾਇ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਐ। ਸੋ ਇਸ ਤਰ੍ਹਾਂ ਜਿਵੇਂ ਹੁਣ ਸਮਾਂ ਲੰਘ ਚੁੱਕਿਆ, ਜ਼ਿੰਦਗੀ ਰੂਪ ਰਾਤ ਲੰਘ ਚੁੱਕੀ ਹੈ, ਕਾਲ ਰੂਪੀ ਦਿਨ ਚੜ੍ਹ ਆਇਆ ਹੈ, ਹੁਣ ਕੀ ਯਤਨ ਕਰਨੇ ਹੈ। ਪਹਿਲਾਂ ਕਦੇ ਜ਼ਿੰਦਗੀ ਸੋਚਿਆ ਹੀ ਨਹੀਂ ਇਸ ਪਾਸੇ ਨੂੰ। ਆਇਓ ਚੋਰ ਤੁਰੰਤ ਹਲੇ ਗਇਓ, ਮੇਰੀ ਰਾਖਤ ਮੁਗਧ ਫਿਰੈ। ਸੋ ਇਸ ਪ੍ਰਕਾਰ ਕਹਿੰਦੇ ਮੂਰਖ ਬੰਦਾ ਮੇਰੀ ਮੇਰੀ ਕਰਦਾ ਫਿਰਦਾ, ਸਾਰੀ ਮਾਇਆ ਮੇਰੀ ਹੈ। ਪ੍ਰਤੱਖ ਜਦੋਂ ਚੋਰ ਆਇਆ ਤਾਂ ਧਨ ਲੈ ਗਿਆ ਚੋਰੀ ਕਰਕੇ, ਜਿਸ ਵੇਲੇ ਜਮ ਰੂਪੀ ਚੋਰ ਆਇਆ ਤਾਂ ਉਹ ਕਹਿੰਦੇ ਛੇਤੀ ਹੀ ਪ੍ਰਾਣਾ ਰੂਪੀ ਧਨ ਨੂੰ ਲੈ ਗਿਆ। ਕਹਿੰਦੇ ਮੂਰਖ ਜਿਹੜਾ ਬੰਦਾ ਮੇਰੀ ਮੇਰੀ ਰੱਖਦਾ ਫਿਰਦਾ, ਜਿੰਦ ਮੇਰੀ ਆ, ਹੁਣ ਤਾਂ ਲੈ ਗਏ ਉਹ। ਜਿਸ ਵੇਲੇ ਹੰਕਾਰ ਰੂਪੀ ਚੋਰ ਆਇਆ ਤਾਂ ਸ਼ੀਘਰ ਹੀ ਸ਼ੁਭ ਗੁਣਾ ਰੂਪੀ ਧਨ ਨੂੰ ਲੈ ਗਿਆ। ਜਿਸ ਵੇਲੇ ਬਿਰਧ ਅਵਸਥਾ ਰੂਪੀ ਚੋਰ ਆਇਆ ਤਾਂ ਸ਼ੀਘਰ ਹੀ ਜੋਬਨ ਅਵਸਥਾ ਰੂਪੀ ਧਨ ਨੂੰ ਉਹ ਵੀ ਲੈ ਗਿਆ। ਇਹ ਮੂਰਖ ਆਦਮੀ ਕਹਿੰਦੇ ਮੇਰੀ ਰੱਖਦਾ ਫਿਰਦਾ ਕਿ ਮੇਰੇ ਵਰਗੀ ਜਵਾਨੀ ਹੋਰ ਕਿਸੇ ਦੀ ਨਹੀਂ ਹੈ। ਚਰਨ ਸੀਸ ਕਰ ਕੰਪਨ ਲਾਗੇ, ਨੈਨੀ ਨੀਰ ਅਸਾਰ ਬਹਿ। ਬਿਰਧ ਅਵਸਥਾ ਵਿੱਚ ਪੈਰ ਸਿਰ ਹੱਥ ਕੰਬਣ ਲੱਗ ਪੈਂਦੇ ਨੇ, ਅੱਖਾਂ ਚੋਂ ਅਸਾਰ ਹੁੰਦਾ, ਇੱਕ ਰਸ ਪਾਣੀ ਡਿੱਗਦਾ ਹੀ ਰਹਿੰਦਾ। ਫਿਰ ਕਰ ਕੰਪ ਚਰਨ ਸਰੀਸ ਸਰੀਰ ਕੰਪੈ ਨੈਣ ਅੰਧਲੇ ਤਨ ਤਸਮਸੇ। ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਨੈਨੋ ਨੀਰ ਬਹਿ, ਤਨ ਕੀਨਾ ਭਏ ਕੇਸ ਦੁੱਧ ਬਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰਾਬ ਕਿਆ ਕਰੈ ਪ੍ਰਾਨੀ। ਜਿਹਵਾ ਬਚਨ ਸੁੱਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੈ। ਹੁਣ ਬੁਢਾਪਾ ਆ ਗਿਆ, ਦੰਦਾਂ ਦੇ ਨਾ ਹੋਣ ਕਰਕੇ ਜੀਭ ਤੋਂ ਸ਼ੁੱਧ ਬਚਨ ਨਹੀਂ ਬੋਲਿਆ ਜਾਂਦਾ। ਕਹਿੰਦੇ ਭਾਈ ਹੁਣ ਉਸ ਵੇਲੇ ਤੂੰ ਧਰਮ ਦੀ ਕੀ ਆਸ ਕਰੇਗਾ, ਉਸ ਵੇਲੇ ਤੇਰੇ ਕੋਲ ਹੋਣਾ ਨਹੀਂ ਕੁਛ। ਜ਼ਿੰਦਗੀ ਦੇਖਣ ਨੂੰ ਲੱਗਦੀ ਕਿ ਹਲੇ ਤਾਂ ਬਥੇਰੇ ਸਾਲ ਪਏ ਆ, ਇਹ ਐਂ ਚੁਟਕੀ ਮਾਰੇ ਲੰਘ ਜਾਣੇ, ਪਤਾ ਹੀ ਲੱਗਣਾ। ਹਰ ਜੀਓ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਈਓ। ਜਿਸ ਉੱਤੇ ਵਾਹਿਗੁਰੂ ਕਿਰਪਾ ਕਰਦਾ ਉਹ ਜੀਵ ਬਿਰਤੀ ਨੂੰ ਲਾ ਕੇ ਹਰ ਹਰ ਨਾਮ ਦੇ ਲਾਭ ਨੂੰ ਲੈਂਦਾ। ਇਹ ਵੀ ਇੱਕ ਲਾਹਾ ਲੈਣ ਵਾਲੀ ਗੱਲ ਹੈ। ਇਹ ਵਾਹਿਗੁਰੂ ਵਾਹਿਗੁਰੂ ਸੌਖਾ ਕੰਮ ਹੈ, ਜਿੱਥੋਂ ਬੰਦੇ ਨੂੰ ਥੋੜ੍ਹਾ ਜਿਹਾ ਫਾਇਦਾ ਦਿਖਦਾ ਉੱਧਰ ਨੂੰ ਭੱਜਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਫਾਇਦਾ ਤਾਂ ਆਪਣੇ ਕੋਲ ਹੀ ਹੈ, ਹੋਰ ਥਾਂ ਹੀ ਫਾਇਦਾ ਲੈਣ ਜਾਏਗਾ, ਇਹ ਤਾਂ ਮੂੰਹ 'ਚ ਹੀ ਵਾਹਿਗੁਰੂ ਕਹਿਣਾ ਨਾਲ ਨਾਲ ਹੀ ਫਾਇਦਾ ਹੋ ਜਾਣਾ। ਗੁਰਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਕਹਿੰਦੇ ਪੂਰਨ ਗੁਰਾਂ ਦੀ ਕਿਰਪਾ ਵਾਲਿਆਂ ਨੇ ਨਾਮ ਧਨ ਨੂੰ ਪ੍ਰਾਪਤ ਕੀਤਾ। ਜੋ ਹਰੀ ਧਨ ਅੰਤੇ ਹੁੰਦਾ, ਪ੍ਰਾਣਾਂ ਦੇ ਵਿਯੋਗ ਕਾਲ ਵਿੱਚ ਚੱਲਦਿਆਂ ਦੇ ਨਾਲ ਹੀ ਚੱਲਦਾ। ਸਿਰਫ ਨਾਮ ਧਨ ਨੂੰ ਇਕੱਠਾ ਕਰੀਏ, ਬਾਕੀ ਚੀਜ਼ਾਂ ਸਾਰੀਆਂ ਐਵੇਂ ਬੇਅਰਥ ਹੀ ਚਲੀਆਂ ਜਾਣਗੀਆਂ, ਕਿਉਂਕਿ ਇਹਨਾਂ ਲਈ ਸਾਡਾ 99% ਜ਼ੋਰ ਲੱਗਿਆ ਹੋਇਆ, ਨਾਮ ਲਈ 1% ਵੀ ਨਹੀਂ ਲੱਗਦਾ। ਕਹਿਤ ਕਬੀਰ ਸੁਣੋ ਰੇ ਸੰਤੋ, ਅੰਨ ਧਨ ਕਛੂਐ ਲੈ ਨਾ ਗਇਓ। ਸੋ ਅੰਨ ਪਾਠ ਕਰਨਾ, ਅੰਨ ਧਨ ਕਛੂਐ ਲੈ ਨਾ ਗਇਓ। ਕਬੀਰ ਜੀ ਫਰਮਾਉਂਦੇ ਗੋਬਿੰਦ ਲੋਕੋ ਸੁਣਨਾ ਕਰੋ, ਹਰੀ ਧਨ ਤੋਂ ਬਗੈਰ ਅੰਨ ਹੋਰ ਬਾਹਰਲੇ ਥੋੜੇ ਜਿੰਨੇ ਧਨ ਨੂੰ ਵੀ ਕੋਈ ਨਾਲ ਨਹੀਂ ਲੈ ਕੇ ਗਿਆ। ਸੋ ਇੱਥੇ ਭੁਲੇਖਾ ਲੱਗ ਜਾਂਦਾ ਕਈ ਵਾਰੀ, ਅੰਨ ਜਿਹੜਾ ਖਾਣ ਵਾਲਾ ਹੁੰਦਾ ਵੀ ਪਾਠ ਖਾਣੀ ਉਹ ਲਿਖਿਆ, ਇੱਥੇ ਹੈਗਾ ਅੰਨ ਧਨ। ਅੰਨ ਹੁੰਦਾ ਹੋਰ ਬਾਹਰਲਾ, ਧਨ ਕੋਈ ਵੀ ਨਾਲ ਨਹੀਂ ਜਾਂਦਾ ਨਾਮ ਧਨ ਤੋਂ ਬਿਨਾਂ। ਆਈ ਤਲਬ ਗੋਪਾਲ ਰਾਏ ਕੀ ਮਾਇਆ, ਮੰਦਰ ਛੋੜ ਚੱਲਿਓ। ਜਿਸ ਵੇਲੇ ਗੋਪਾਲ ਪਰਮਾਤਮਾ ਦੀ ਤਲਬ ਬੁਲਾਵਾ ਆਇਆ, ਸੱਦਾ ਆਇਆ, ਤਾਂ ਮਾਇਆ ਨੂੰ ਮੰਦਰਾਂ ਦੇ ਵਿੱਚ ਹੀ ਛੱਡ ਕੇ ਇੱਕਦਮ ਹੀ ਜਾਣਾ ਪੈਣਾ। ਹਮੇਸ਼ਾ ਤਲਬਾਂ ਉਹਨਾਂ ਨੂੰ ਪੈਂਦੀਆਂ ਜਿਨ੍ਹਾਂ ਦੀ ਕੁਝ ਬਾਕੀ ਹੁੰਦੀ, ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ। ਜਿਸ ਵੇਲੇ ਗੋਪਾਲ ਰਾਏ ਪਰਮਾਤਮਾ ਦੀ ਇੱਛਾ ਹੋਈ ਕਿ ਫਲਾਨੇ ਜੀਵ ਨੂੰ ਮੈਂ ਸੱਦ ਲਵਾਂ, ਉਸੇ ਵੇਲੇ ਮਾਇਆ ਦੇ ਅਤੇ ਮੰਦਰਾਂ ਨੂੰ ਛੱਡ ਕੇ ਚੱਲ ਪੈਂਦਾ ਜੀਵਨ ਤਲਬ ਨਿਵਾਰ ਸੁਆਮੀ। ਇੱਥੇ ਤਲਬ ਨਾਮ ਇੱਛਾ ਦਾ ਪਾਈ ਆਸਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਅਗਲਾ ਸ਼ਬਦ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ। ਇੱਕ ਖੋਟੀ ਬੁੱਧੀ ਵਾਲਾ ਬੰਦਾ ਕਿਸੇ ਪੁੰਨ ਆਤਮਾ ਪੁਰਸ਼ ਦੀ ਬਹੁਤ ਸਾਰੀ ਸੋ ਮਾਇਆ ਦੇਖ ਕੇ ਬੜਾ ਸੜ ਰਿਹਾ, ਕਹਿੰਦਾ ਸੀ ਰੱਬਾ ਇੰਨੀ ਮਾਇਆ ਨੂੰ ਤੂੰ ਇਹਨੂੰ ਕਿਉਂ ਦੇਤੀ, ਜਿੱਥੇ ਲੋੜ ਆ ਉੱਥੇ ਦਿੰਦਾ, ਜਿੱਥੇ ਨਹੀਂ ਲੋੜ ਉੱਥੇ ਦਿੱਤੀ ਜਾਂਦਾ। ਬਚਨ ਸੁਣ ਕੇ ਕਬੀਰ ਜੀ ਉਹਨੂੰ ਸਿੱਖਿਆ ਦਿੰਦੇ ਆ ਪੰਗਤੀ ਰਹਾਉ ਦੀ ਤੋਂ, ਅਹਿਰਖ ਵਾਦ ਨਾ ਕੀਜੈ ਰੇ ਮਨ। ਕਹਿੰਦੇ ਪਿਆਰੇ ਸੱਜਣਾ, ਦੂਜੇ ਦੀ ਮਾਇਆ ਵੇਖ ਕੇ ਤੂੰ ਅਹਿਰਖ ਹੁੰਦਾ, ਈਰਖਾ ਤੇ ਵਾਦ ਝਗੜੇ ਨਾ ਕਰ। ਕਹਿੰਦੇ ਜੇ ਤੈਨੂੰ ਮਾਇਆ ਦੀ ਪ੍ਰਾਪਤੀ ਦੀ ਇੱਛਾ ਤਾਂ ਸੁਕਿਰਤ ਹੁੰਦਾ, ਪੁੰਨ ਕਰਮ ਕਰਕੇ ਪਰਮੇਸ਼ਵਰ ਕੋਲੋਂ ਲੈ ਲੈ। ਇਹਨੇ ਵੀ ਤਾਂ ਕੋਈ ਪੁੰਨ ਹੀ ਪਹਿਲਾਂ ਕੀਤਾ ਹੋਣਾ, ਤਾਹੀਓ ਤਾਂ ਇਹਨੂੰ ਮਿਲੀ ਹੈ, ਤੇ ਤੂੰ ਇਹਦੀ ਮਾਇਆ ਦੇਖ ਕੇ ਕਿਉਂ ਔਖਾ ਹੋ ਰਿਹਾ। ਸ਼ਬਦ ਪ੍ਰਾਰੰਭ ਕਰਦੇ ਨੇ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ। ਉਹ ਪਰਮੇਸ਼ਰ ਨੇ ਕਰਮਾਂ ਅਨੁਸਾਰ ਦਿੱਤਾ ਹੈ, ਕਿਸੇ ਨੂੰ ਸੂਤੀ ਕੱਪੜੇ, ਕਿਸੇ ਨੂੰ ਰੇਸ਼ਮੀ ਕੱਪੜੇ ਦਿੰਦਾ, ਕਿਸੇ ਨੂੰ ਨਵਾਰ ਦੇ ਪਲੰਗ ਸੌਣ ਵਾਸਤੇ, ਕਿਸੇ ਨੂੰ ਉਸ ਤੋਂ ਵਧੀਆ, ਕਿਸੇ ਨੂੰ ਸੋਨੇ ਦੇ ਪਲੰਗ ਦਿੰਦਾ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਕਿਸੇ ਨੂੰ ਗਲੀ ਹੋਈ ਗੋਦੜੀ ਵੀ ਨਹੀਂ ਮਿਲਦੀ ਉੱਪਰ ਲੈਣ ਵਾਸਤੇ, ਅਤੇ ਕਿਸੇ ਨੂੰ ਘਰ ਵਿੱਚ ਪਰਾਲੀ ਵਿਛਾਉਣ ਵਾਸਤੇ ਦਿੱਤੀ ਹੋਈ ਹੈ, ਕਿਸੇ ਨੂੰ ਪਰਾਲੀ ਵੀ ਨਹੀਂ ਦਿੱਤੀ ਠੰਡ ਸਮੇਂ ਹੇਠਾਂ ਵਿਛਾਉਣ ਲਈ, ਕਿਸੇ ਦਾ ਖਾਣਾ ਪਰਾਏ ਹੱਥੀਂ ਕੀਤਾ ਹੋਇਆ। ਅਹਿਰਖ ਵਾਦ ਨਾ ਕੀਜੈ ਰੇ ਮਨ, ਸੋ ਕਿਰਤ ਕਰ ਕਰ ਲੀਜੈ ਰੇ ਮਨ ਰਹਾਉ। ਸੋ ਅਹਿਰਖ ਵਾਦ ਐੜਾ ਪਹਿਲਾਂ ਵੱਖਰਾ ਕਰ ਲੈਣਾ, ਹਿਰਖ ਇਕੱਲਾ ਕਰਨਾ, ਫਿਰ ਐੜਾ ਡੈਸ਼ ਲਾ ਕੇ ਬੋਲਣਾ, ਅਹਿਰਖ ਵਾਦ ਨਾ ਕੀਜੈ ਰੇ ਮਨ, ਹਿਰਖ ਨਾ ਕਰ, ਕਿਸੇ ਨਾਲ ਈਰਖਾ ਨਾ ਕਰ। ਕਹਿੰਦੇ ਪਿਆਰੇ ਤੂੰ ਕਿਸੇ ਨਾਲ ਈਰਖਾ ਤੇ ਵਾਦ ਝਗੜੇ ਨਾ ਕਰ। ਪਿਆਰੇ ਸੱਜਣਾ ਤੂੰ ਪੁੰਨ ਕਰਮ ਕਰਕੇ ਮਾਇਆ ਲੈਣੀ ਕਰ, ਦ੍ਰਿਸ਼ਟਾਂਤ ਕਥਨ ਕਰਦੇ ਨੇ। ਕੁਮਾਰੈ ਏਕ ਜੋ ਮਾਟੀ ਗੂੰਦੀ, ਬਹੁ ਬਿਧ ਬਾਣੀ ਲਾਈ। ਜਿਵੇਂ ਘੁਮਿਆਰ ਨੇ ਜੋ ਇੱਕ ਜਗ੍ਹਾ ਦੀ ਮਿੱਟੀ ਜਿਹੜੀ ਸੀ ਉਹ ਲਿਆ ਕੇ ਜਦੋਂ ਗੁੰਨੀ ਨਾ ਇੱਕ ਥਾਂ ਤੋਂ ਇਕੱਠੀ ਕਰਕੇ, ਉਸ ਮਿੱਟੀ ਦੇ ਭਾਂਡੇ ਬਣਾ ਕੇ ਉੱਤੇ ਬਹੁਤ ਤਰ੍ਹਾਂ ਦੀ ਜਿਹੜੀ ਸੀ ਬਾਨੀ ਹੁੰਦਾ ਰੰਗਤ ਲਾਈ, ਉਹ ਕਈ ਪ੍ਰਕਾਰ ਦੀਆਂ ਲਾਈਨਾਂ ਜਿਹੀਆਂ ਵਾਹ ਦਿੰਦੇ ਘੜਿਆਂ ਦੇ ਉੱਤੇ, ਕਈ ਪ੍ਰਕਾਰ ਦੇ ਰੰਗ ਵੀ ਕਰਦੇ ਆ, ਘੜਾ ਸੋਹਣਾ ਲੱਗੇ। ਕਾਹੂ ਮਹਿ ਮੋਤੀ ਮੁਕਤਾ ਹਲ, ਕਾਹੂ ਵਿਆਦ ਲਗਾਈ। ਪਰ ਕਿਸੇ ਭਾਂਡੇ ਵਿੱਚ ਮੋਤੀ ਤੇ ਕਿਸੇ ਵਿੱਚ ਮੁਕਤਾ ਹਲ ਹੁੰਦਾ ਗਜ ਮੋਤੀ, ਅਤੇ ਕਿਸੇ ਭਾਂਡੇ ਨੂੰ ਦੁਰਗੰਧਤਾ ਰੂਪੀ ਵਿਆਹ ਦੇ ਉਪਾਧੀ ਬਿਮਾਰੀ ਲਾਈ ਹੈ। ਹੁਣ ਵਿਚਾਰ ਕੇ ਵੇਖੋ ਕਿ ਮਿੱਟੀ ਇੱਕ ਹੀ ਜਗ੍ਹਾ ਦੀ ਹੈ, ਘੁਮਿਆਰ ਵੀ ਉਹ ਹੈ, ਚੱਕ ਤੇ ਡੰਡਾ ਵੀ ਉਹ ਹੈ, ਇੱਕ ਹੀ ਮਿੱਟੀ ਦੇ ਭਾਂਡੇ ਬਣੇ ਆ। ਪਰ ਕਰਮਾਂ ਅਨੁਸਾਰ ਕਿਸੇ ਭਾਂਡੇ 'ਚ ਮੋਤੀ ਤੇ ਸੋਨੇ ਦੇ ਗਹਿਣੇ ਰੱਖੇ ਜਾਂਦੇ ਆ, ਕਿਸੇ 'ਚ ਦੁੱਧ ਘਿਓ ਰੱਖਿਆ ਜਾਂਦਾ, ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜ੍ਹੇ। ਸੋ ਕਿਸੇ ਵਿੱਚ ਹੋਰ ਕੋਈ ਚੀਜ਼ ਰੱਖੀ ਜਾਂਦੀ ਹੈ, ਕਈ ਭਾਂਡਿਆਂ ਵਿੱਚ ਗੰਦਗੀ ਰੱਖੀ ਜਾਂਦੀ ਹੈ, ਅਲੱਗ ਅਲੱਗ ਗੱਲ ਹੈ। ਸੋ ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਇਹਦੇ 'ਚ ਇਹ ਹੈ ਵੀ ਬ੍ਰਹਮਾ ਰੂਪੀ ਘੁਮਿਆਰ ਨੇ ਇੱਕ ਤਰ੍ਹਾਂ ਦੇ ਪੰਜਾਂ ਤੱਤਾਂ ਰੂਪੀ ਮਿੱਟੀ ਗੁੰਨੀ, ਪੰਜ ਤੱਤ ਮਿਲਾ ਕੇ ਸਰੀਰਾਂ ਨੂੰ ਭਾਂਡੇ ਬਣਾਏ। ਪੰਜ ਤੱਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨ, ਮਹਾਰਾਜ ਨੌਵੇਂ ਪਾਤਸ਼ਾਹ ਨੇ ਫਰਮਾਇਆ। ਕਹਿੰਦੇ ਫਿਰ ਬਹੁਤ ਹੀ ਤਰ੍ਹਾਂ ਦੀ ਰੰਗਤ ਲਾਈ, ਕਿਸੇ ਦਾ ਲਾਲ ਕਾਲਾ, ਕਿਸੇ ਦਾ ਲਾਲ, ਕਿਸੇ ਦਾ ਚਿੱਟਾ ਬਣਾਤਾ। ਆਪੋ ਆਪਣੇ ਕਰਮਾਂ ਅਨੁਸਾਰ ਕਿਸੇ 'ਚ ਮੋਤੀ ਵਿਰਾਗ ਪਾਤਾ, ਕਿਸੇ 'ਚ ਗਜ ਮੋਤੀ ਮੋਕਸ਼ ਇੱਛਾ ਪਾਤੀ, ਕਿਸੇ ਨੂੰ ਹਰਖ ਸੋਗ ਰੂਪੀ ਬਿਮਾਰੀ ਲਾਈ ਹੈ, 84 ਲੱਖ ਜੂਨਾ ਭੋਗਣ ਰੂਪੀ ਕਿਸੇ ਨੂੰ ਵਿਆਦ ਲਾਈ, ਆਧੀ ਵਿਆਧੀ ਉਪਾਧੀ। ਸੋ ਕਿਸੇ ਨੂੰ ਹੀਰੇ ਮੋਤੀ ਦੇ ਦਿੱਤੇ ਬੰਦੇ ਨੂੰ, ਕਿਸੇ ਨੂੰ ਹੋਰ ਚੀਜ਼ਾਂ ਦੇ ਦਿੱਤੀਆਂ, ਅਲੱਗ ਅਲੱਗ ਤਰ੍ਹਾਂ ਦੇ ਬੰਦੇ ਬਣਾਏ ਨੇ। ਸੋ ਜਿਹੜੇ ਜੀਵ ਧਨ ਦੀ ਪ੍ਰਾਪਤੀ ਕਰਕੇ ਨਾਪ ਖਾਂਦੇ ਨੇ, ਨਾ ਹੀ ਪਰਮੇਸ਼ਰ ਨਿਮਿਤ ਦਿੰਦੇ ਨੇ, ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਸੂ ਮੈਂ ਧਨ ਰੱਖਣ ਕਉ ਦੀਆ, ਮੁਗਧ ਕਹੈ ਧਨ ਮੇਰਾ। ਸੂਮ ਨੂੰ ਧਨ ਰੱਖਣ ਵਾਸਤੇ ਦਿੱਤਾ ਸੀ, ਕਿਉਂਕਿ ਜਿਸ ਤਰ੍ਹਾਂ ਦੀ ਰਾਖੀ ਸੂਮ ਕਰਦਾ ਹੋਰ ਕੋਈ ਨਹੀਂ ਕਰ ਸਕਦਾ, ਪਰ ਮੂਰਖ ਕਹਿੰਦਾ ਧਨ ਮੇਰਾ ਹੀ ਹੈ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਬੇਰਾ। 480 ਅੰਗ ਤੇ ਫਰਮਾਉਂਦੇ ਜਿਸ ਵੇਲੇ ਸੂਮ ਦੇ ਮੂੰਡ ਹੁੰਦਾ ਸਿਰ 'ਚ ਜਮਾਂ ਦਾ ਡੰਡਾ ਲੱਗਦਾ ਨਾ, ਤਾਂ ਇੱਕ ਖਿਨ ਦੇ ਵਿੱਚ ਹੀ ਜਮਦੂਤ ਫੈਸਲਾ ਕਰ ਦਿੰਦੇ ਹੈ। ਸੋ ਨਿਬੇੜਾ ਕਰ ਦਿੰਦੇ ਨੇ ਮਿੰਟਾਂ ਮਿੰਟੀ, ਆਉਂਦਿਆਂ ਸਾਰੀ ਕੰਮ ਖਤਮ। ਇਸ ਪ੍ਰਕਾਰ ਹਰ ਜਨ ਉੱਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਪਰਮਾਤਮਾ ਦੇ ਉਦਾਸ ਨੇ ਉਹ ਸਾਰਿਆਂ ਤੋਂ ਉੱਤਮ ਭਗਤ ਸਦਾਉਂਦੇ ਨੇ। ਪਰਮੇਸ਼ਰ ਚਾਹੇ ਦੁੱਖ ਦੇਵੇ ਚਾਹੇ ਸੁਖ ਦੇਵੇ, ਉਹ ਭਗਤ ਪਰਮੇਸ਼ਰ ਦੀ ਆਗਿਆ ਮੰਨ ਕੇ ਸੁਖ ਪਦਵੀ ਨੂੰ ਪਾਉਂਦੇ ਨੇ। ਠੀਕ ਹੈ, ਸੁਖ ਦੁੱਖ ਤਾਂ ਆਪਣੇ ਕਰਮਾਂ ਦਾ ਹੁੰਦਾ, ਸੁਖ ਮਿਲ ਜੇ ਰੱਬ ਭੁੱਲਣਾ ਵੀ ਸ਼ੁਰੂ ਹੋ ਜਾਂਦਾ, ਜੇ ਦੁੱਖ ਮਿਲ ਜੇ ਫਿਰ ਆਪਾਂ ਰੱਬ ਨੂੰ ਬੁਰਾ ਭਲਾ ਕਹਿੰਦੇ ਹਾਂ। ਇਹਨੂੰ ਸਿੱਖੀ ਨਹੀਂ ਕਹਿੰਦੇ ਹੈ, ਸਿੱਖੀ ਤਾਂ ਇਹ ਆ ਭਾਈ ਸੁੱਖ ਮਿਲੇ ਦੁੱਖ ਮਿਲੇ ਉਹ ਮਹਾਰਾਜ ਦਾ ਕਸੂਰ ਨਹੀਂ ਕੱਢਣਾ, ਇਹ ਤਾਂ ਆਪਣਾ ਹੀ ਕਹਿਣਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਜੋ ਤਿਸ ਭਾਵੈ ਸਤ ਕਰ ਮਨ ਹੈ, ਭਾਣਾ ਮਨ ਵਸਾਈ। ਜੋ ਉਸ ਵਾਹਿਗੁਰੂ ਨੂੰ ਭਾਉਂਦਾ ਉਹਨੂੰ ਸੱਚਾ ਕਰਕੇ ਮੰਨੇ, ਅਤੇ ਵਾਹਿਗੁਰੂ ਦਾ ਭਾਣਾ ਮਿੱਠਾ ਸਮਝ ਕੇ ਮਨ ਚ ਵਸਾਉਂਦੇ ਨੇ, ਕਿਉਂ ਦੇਖਣਾ ਹੁੰਦਾ, ਹੋਰ ਗੱਲ ਕੁਛ ਨਹੀਂ ਹੁੰਦੀ, ਉਹਨੇ ਦੇਖਣਾ ਹੁੰਦਾ ਕੀ ਕਹਿੰਦਾ। ਦੇਖਾਂ ਮਾੜਾ ਜਿਹਾ ਛੇੜ ਕੇ ਦੇਖਦਾ, ਜੇ ਛੇੜਦਾ ਉੱਥੇ ਹੀ ਜਦੋਂ ਬਿੱਛੂ ਵਾਂਗੂ ਫਿਰ ਡੰਗ ਮਾਰਨੇ ਸ਼ੁਰੂ ਕਰਦਾ, ਭਾਣਾ ਮੰਨਣ ਵਾਲੇ ਕਹਿਣਗੇ ਤੇਰਾ ਕੀ ਆ ਮਿੱਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗ। ਕਹਿੰਦੇ ਇਹ ਠੀਕ ਹੈ, ਟੈਸਟ ਕਰਦਾ ਰਹਿੰਦਾ ਆਪਾਂ ਨੂੰ ਹਮੇਸ਼ਾ ਹੀ, ਉਹਦੇ ਘਰ ਕਿਹੜਾ ਘਾਟਾ, ਕੋਈ ਚੀਜ਼ ਖੋਹ ਕੇ ਉਵੇਂ ਦੇਖਦਾ ਰਹਿੰਦਾ, ਚੀਜ਼ ਖੋਹ ਲਈ ਕਦੇ ਦੇ ਤੀ। ਫਿਰ ਇਸ ਪ੍ਰਕਾਰ ਸਬਰ ਸੰਤੋਖ ਵਾਲੇ ਨੂੰ ਪਾਸ ਕਰ ਦਿੰਦਾ। ਧੰਨ ਭਾਈ ਮਨੀ ਸਿੰਘ, ਕਿੱਡੀ ਪਰਖ ਹੈ ਬੰਦ ਬੰਦ ਕੱਟਣ ਦੀ, ਇਹ ਤਾਂ ਨਹੀਂ ਕਿਹਾ ਸਿੱਖੀ ਛੱਡ ਦਿੰਦੇ ਹਾਂ। ਕਹਿੰਦੇ ਨਹੀਂ, ਵੀ ਚੰਗਾ ਹੀ ਹੋ ਰਿਹਾ, ਸ਼ੁਕਰ ਆ ਮੇਰਾ ਸਰੀਰ ਤੇਰੇ ਲੇਖੇ ਲੱਗ ਰਿਹਾ, ਧਰਮ ਦੇ ਲੇਖੇ ਲੱਗ ਗਿਆ ਮੇਰਾ ਸਰੀਰ। ਕਹੇ ਕਬੀਰ ਸੁਨਹੋਰੇ ਸੰਤੋ ਮੇਰੀ ਮੇਰੀ ਝੂਠੀ। ਕਬੀਰ ਜੀ ਕਹਿੰਦੇ ਸੰਤ ਜਦੋਂ ਤੁਸੀਂ ਐ ਮੇਰੀ ਮੇਰੀ ਲੋਕਾਂ ਨੂੰ ਕਾਹਨੂੰ ਕਰਦੇ ਹੋ, ਇਹ ਮੇਰਾ ਸਰੀਰ ਆ, ਮੇਰੀ ਭੂਮੀ, ਮੇਰੀ ਮਾਇਆ, ਇਹ ਤਾਂ ਅੱਜ ਨਹੀਂ ਕੱਲ ਨੂੰ ਜਾਣਾ, ਪਰਸੋਂ ਨੂੰ ਚਲੇ ਜਾਊ, ਸਰੀਰ ਦਾ ਕੀ, ਇਹਨੇ ਚਲੇ ਹੀ ਜਾਣਾ ਸਰੀਰ ਨੇ। ਇਹ ਤਾਂ ਪ੍ਰਮਾਣ ਇੱਕ ਦਿੰਦਿਆਂ ਕਹਿੰਦੇ ਨੇ, ਚਿਰਗਟ ਫਾਰ ਚਟਾਰਾ ਲੈ ਗਏ ਤਰੀ ਤਾਗਰੀ ਛੂਟੀ। ਚਿਰਗਟ ਹੁੰਦਾ ਪਿੰਜਰਾ, ਫਾਰ ਤੋੜ ਕੇ ਨਾ, ਚਟਾਰਾ ਚਿੜਾ ਜਾਂ ਤੋਤਾ, ਤਰੀ ਹੁੰਦਾ ਪਾਣੀ ਵਾਲੀ ਠੂਠੀ, ਤਾਗਰੀ ਹੁੰਦੀ ਚੋਗੇ ਵਾਲੀ ਠੂਠੀ। ਜਿਸ ਵੇਲੇ ਬਿੱਲਾ ਪਿੰਜਰੇ ਨੂੰ ਤੋੜ ਕੇ ਚਿੜੇ ਨੂੰ ਲੈ ਗਿਆ ਤਾਂ ਪਾਣੀ ਪੀਣ ਵਾਲਿਆਂ ਤੇ ਚੋਗੇ ਖਾਣ ਵਾਲੀਆਂ ਠੂਠੀਆਂ ਟਾਟੀਆਂ ਸਭ ਖਾਲੀ ਹੋ ਜਾਂਦੀਆਂ, ਉਹ ਮਾਰਦਾ ਭਗਾ ਕੇ। ਇਸੇ ਤਰ੍ਹਾਂ ਜਿਸ ਵੇਲੇ ਜਮ ਰੂਪੀ ਬਿੱਲਾ ਸਰੀਰ ਨੂੰ ਪਿੰਜਰੇ ਨੂੰ ਤੋੜ ਕੇ ਪਾਨ ਅਪਾਨ ਦੀ ਗੰਢ ਖੋਲ ਕੇ ਆਪਣੀ ਨਾਭੀ ਚੋਂ ਜੀਵ ਰੂਪੀ ਚਿੜੇ ਨੂੰ ਲੈ ਗਿਆ ਤਾਂ ਤਰੀ ਤਾਗਰੀ ਠੂਠੀਆਂ ਠਾਠੀਆਂ ਖਾਣ ਪੀਣ ਦੇ ਪਦਾਰਥ ਉੱਥੇ ਹੀ ਰਹਿ ਜਾਣੇ ਸਾਰੇ। ਤਾਗਰੀ ਹੁੰਦੀ ਵਾਸ਼ਨਾ ਤੇ ਤਰੀ ਹੁੰਦਾ ਤਣੀਆਂ ਰਹਿੰਦੀਆਂ ਤੇ ਪਦਾਰਥ ਛੁੱਟ ਜਾਂਦੇ ਨੇ। ਤਰੀ ਤੋਂ ਭਾਵ ਤਣੀਆਂ ਹੋਈਆਂ ਤਾਗਰੀ ਨਾੜੀਆਂ ਤੇ ਇੰਦਰੀਆਂ ਆਪੋ ਆਪਣੀ ਮਰਿਆਦਾ ਤੋਂ ਛੁੱਟ ਜਾਂਦੀਆਂ, ਸਰੀਰ ਹੋਰ ਤਰ੍ਹਾਂ ਦਾ ਹੋ ਜਾਂਦਾ। ਹਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਮੁਗਨਾ। ਕਹਿੰਦੇ ਹੇ ਮਨ ਰੂਪ ਚੂਹੇ, ਤੂੰ ਸਰੀਰ ਰੂਪੀ ਖੱਡ ਚ ਵੜ ਕੇ ਇਹ ਗੱਲਾਂ ਕਰਦਾ, ਆਕੜ ਆਕੜ ਬਹਿਣਾ, ਮੌਤ ਰੂਪ ਜਾਂ ਬਿੱਲੀ ਆਈ ਤੈਨੂੰ ਖਿੱਚ ਲੈਣਾ ਖੱਡ ਚ ਮੈਨੇ, ਇਸ ਕਰਕੇ ਤੈਨੂੰ ਚਾਹੀਦਾ ਸਰੀਰ ਗਿਆ ਕੇ ਗਿਆ, ਇਹਨੇ ਚਲੇ ਜਾਣਾ, ਜੇ ਤਾਂ ਕੋਈ ਚੱਜ ਦਾ ਕੰਮ ਹੁੰਦਾ ਕਰ ਲਓ, ਨਹੀਂ ਤਾਂ ਕਹਿੰਦੇ ਫਿਰ ਬਸ ਐਵੇਂ ਖਾਣ ਪੀਣ, ਰੋਟੀਆਂ ਖਾਣੀਆਂ ਤਾਂ ਮਹਾਰਾਜ ਕਹਿੰਦੇ ਇਹ ਤਾਂ ਜਾਨਵਰ ਵੀ ਖਾਈ ਹੋ ਜਾਂਦੇ ਆ, ਉਹ ਫਿਰ ਹਲੇ ਵੀ ਬੰਦੇ ਨਾਲੋਂ ਚੰਗੇ ਗਿਣੇ ਆ। ਪਸ਼ੂ ਮਿਲਿਆ ਚੰਗਿਆਈਆਂ ਖੜਕਾਵੇ ਅੰਮ੍ਰਿਤ ਦੇਹ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂ ਸੁੱਕੇ ਟਾਂਡੇ ਖਾ ਕੇ ਵੀ ਅੰਮ੍ਰਿਤ ਵਰਗਾ ਦੁੱਧ ਦੇ ਜਾਂਦੇ ਆ। ਫਿਰ ਇਸ ਪ੍ਰਕਾਰ ਨਰੂ ਮਰਿਆ ਨਰ ਕਾਮ ਨਾ ਆਵੇ, ਬੰਦਾ ਮਰਿਆ ਹੋਇਆ ਕਿਸੇ ਕੰਮ ਦਾ ਨਹੀਂ, ਪਸ਼ੂ ਮਰਿਆ ਦਸ ਕਾਜ ਸਵਾਰ ਹੈ। ਕਹਿੰਦੇ ਪਸ਼ੂ ਮਰ ਜੇ ਦਸ ਕੰਮ ਸਵਾਰਦਾ ਉਹ, ਕਿਉਂਕਿ ਉਹਦਾ ਚੰਮ ਹੱਡੀਆਂ ਸਾਂ ਫਿਰ ਵੀ ਕੰਮ ਆ ਜਾਂਦੀਆਂ, ਤੇਰਾ ਕੀ ਕੰਮ ਆਉਣਾ। ਇਸ ਪ੍ਰਕਾਰ ਇੱਕ ਕਾਜੀ ਨੇ ਆ ਕੇ ਆਪਣੇ ਮਜ਼ਹਬ ਦੀ ਤਾਰੀਫ ਕਰਦਿਆਂ ਕਿਹਾ ਕਿ ਮੁਸਲਮਾਨ ਹੋਣ ਨਾਲ ਬਹਿਸ਼ਤ ਦੀ ਪ੍ਰਾਪਤੀ ਹੈ, ਹਿੰਦੂ ਵਗੈਰਾ ਤਾਂ ਸਭ ਜੂਨੀਆਂ ਹੀ ਭੋਗਦੇ ਰਹਿੰਦੇ ਨੇ, ਸੋ ਇਸ ਲਈ ਤੈਨੂੰ ਚਾਹੀਦਾ ਕਿ ਤੂੰ ਮੁਸਲਮਾਨ ਬਣ ਜਾ। ਕਾਜੀ ਦੇ ਮੁਤਸਬ ਵਾਲੇ ਬਚਨ ਸੁਣ ਕੇ ਕਬੀਰ ਜੀ ਕਹਿਣ ਲੱਗੇ ਆਸਾ ਰਾਗ ਚ, ਕਾਜੀ ਬੋਲਿਆ ਬਣ ਨਹੀਂ ਆਵੇ, ਇਹ ਕਾਜੀ ਤੇਰੇ ਨਾਲ ਸਾਡਾ ਬੋਲਿਆ ਨਹੀਂ ਬਣਨਾ ਆਉਂਦਾ, ਕਿਉਂਕਿ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵ ਹੈ, ਇਹ ਖੁਦਾ ਦੇ ਬੰਦੇ ਅਸੀਂ ਮਸਕੀਨ ਗਰੀਬ ਹਾਂ। ਇਸ ਪ੍ਰਕਾਰ ਦੋਨੋਂ ਹੀ ਪਾਠ ਹੈ, ਤੁਮਰਾ ਜਸ ਮਨ ਭਾਵਾ ਪਾਠ ਵੀ ਹੈ, ਤੁਮ ਰਾਜਸ ਮਨ ਭਾਵ ਹੈ। ਕਹਿੰਦੇ ਇਸ ਪ੍ਰਕਾਰ ਤੈਨੂੰ ਤਾਂ ਰਾਜਸ ਹੁੰਦਾ ਰਜੋ ਗੁਣ ਪਾਉਂਦਾ, ਇਸ ਕਰਕੇ ਤੇਰਾ ਸਾਡਾ ਕੋਈ ਮੇਲ ਨਹੀਂ, ਅਸੀਂ ਖੁਦਾ ਦੇ ਮਸਕੀਨ ਬੰਦੇ ਹਾਂ ਗਰੀਬ, ਅਥਵਾ ਤੁਮਰਾ ਜਸ ਮਨ ਭਾਵ ਹੈ, ਸਾਨੂੰ ਤਾਂ ਤੇਰਾ ਜਸ ਕਰਨਾ ਹੀ ਮਨ ਵਿੱਚ ਪਾਉਂਦਾ। ਇਸ ਪ੍ਰਕਾਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਬੀਰ ਜੀ ਦੀ ਰਸਨਾ ਰਾਹੀਂ ਉਪਦੇਸ਼ ਆਪਾਂ ਨੂੰ ਕਰਦੇ ਨੇ, ਅੱਲਹ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ। ਅਵਲ ਹੁੰਦਾ ਪਹਿਲੇ, ਸਭ ਤੋਂ ਪਹਿਲੇ ਪਰਮਾਤਮਾ ਗਰੀਬਾਂ ਦਾ ਮਾਲਕ ਹੈ, ਹਰ ਜਗ੍ਹਾ ਗਰੀਬਾਂ ਦੀ ਪੁਕਾਰ ਪਹਿਲੇ ਸੁਣਦਾ ਹੈ। 36 ਅੰਗ ਤੇ ਦਸਮ ਗ੍ਰੰਥ ਚ ਮਹਾਰਾਜ ਲਿਖਿਆ, ਹਾਥੀ ਕੀ ਚੰਘਾਰ ਪਲ ਪਾਛੈ ਪਹੁੰਚ ਦਿੱਤਾ ਹੈ। ਹਾਥੀ ਚੰਘਾੜ ਮਾਰਦਾ ਰੱਬ ਨੂੰ ਅਰਦਾਸ ਕਰਦਾ, ਉਹ ਹਾਲੇ ਦੇਰ ਲੱਗਦੀ ਪਹੁੰਚਣ ਨੂੰ, ਚੀਟੀ ਕੀ ਪੁਕਾਰ ਪਹਿਲੇ ਸੁਣੀਆਂ, ਤਾਂ ਕੀੜੀ ਦੀ ਉਹ ਪਹਿਲਾਂ ਸੁਣਦਾ। ਛੋਟਾ ਨਿਆਣਾ ਰੋਂਦਾ ਮਾਂ ਭੱਜ ਕੇ ਪਹਿਲਾਂ ਜਾਂਦੀ, ਵੱਡੇ ਨੂੰ ਕਹਿੰਦੀ ਤੂੰ ਤਾਂ ਹਾਲੇ ਬੈਠ ਇੱਥੇ, ਕਿਉਂ ਤੂੰ ਇੱਥੋਂ ਹੋਰ ਕੁਛ ਲੈ ਕੇ ਖਾ ਲਾ, ਤੈਨੂੰ ਰੋਟੀ ਫਿਰ ਬਣਾ ਨਹੀਂ, ਇਹਦੇ ਦੁੱਧ ਬਿਨਾਂ ਨਹੀਂ ਸਰਨਾ ਨਿਆਣੇ ਦਾ, ਛੋਟਾ ਤਾਂ ਖੀਰ ਆਧਾਰ ਬਾਰਕ ਜਬ ਹੋਤਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿੰਨਾ ਨਿਮਰਤਾ ਚਾਹੋਗੇ, ਛੋਟਾ ਗਰੀਬ ਹੈ ਉੱਥੇ ਪਹਿਲਾਂ ਪਹੁੰਚਦੇ ਨੇ, ਹੰਕਾਰੀ ਕੋਲ ਬਾਅਦ ਵਿੱਚ। ਉਹ ਕਿਸੇ ਉੱਤੇ ਜ਼ੋਰ ਕਰਨਾ ਨਹੀਂ ਫਰਮਾਉਂਦਾ ਕਿ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਕਰੋ ਜਾਂ ਉਹਨਾਂ ਪਾਸੋਂ ਧਨ ਖੋ ਲਵੋ, ਕਿਉਂਕਿ ਉਦੋਂ ਕਬੀਰ ਜੀ ਸਮੇਂ ਮੁਸਲਮਾਨਾਂ ਰਾਜ ਸੀ, ਉਹ ਕਬੀਰ ਜੀ ਕੋਲ ਤੁਰੇ ਹੀ ਰਹਿੰਦੇ ਸੀ ਕਿ ਤੁਸੀਂ ਸਾਡੇ ਵੱਲ ਆ ਜਾਓ, ਕਿ ਹਿੰਦੂਆਂ ਦੇ ਬੱਚੇ ਬੱਚੀਆਂ ਨੂੰ ਆਪਣੇ ਨੌਕਰ ਬਣਾ ਕੇ ਰੱਖੋ, ਕਿ ਬਿਨ ਦੋਸ਼ੇ ਪਸ਼ੂ ਪੰਛੀਆਂ ਦੇ ਗਲ ਵੜ ਦਿਓ, ਇਸ ਤਰ੍ਹਾਂ ਦਾ ਜ਼ੋਰ ਕਰਨਾ ਨਹੀਂ ਫਰਮਾਉਂਦਾ ਉਹ। ਚਾਰ ਕਿਤਾਬਾਂ ਵੀ ਇਹੋ ਆਖਦੀਆਂ ਕਿ ਕਿਸੇ ਉੱਤੇ ਜਿਹੜਾ ਜ਼ੋਰ ਕਰਨਾ ਇਹ ਹਰਾਮ ਹੈ। ਜ਼ਫੂਰ ਅਨਜ਼ੀਲ ਤੌਰੇਤ ਫੁਰਕਾਨ ਚਾਰੇ ਕੂਕੇ ਜ਼ੋਰ ਹਰਾਮ। ਅਵਲ ਹੁੰਦਾ ਆਦ ਤੋਂ ਹੀ ਉਹ ਪਰਮਾਤਮਾ ਸਾਰਿਆਂ ਦੀਨ ਧਰਮਾਂ ਦਾ ਮਾਲਕ ਉਹ, ਕਿਸੇ ਧਰਮ ਉੱਤੇ ਵੀ ਜ਼ੋਰ ਕਰਨਾ ਨਹੀਂ ਫਰਮਾਉਂਦਾ। ਸਾਰੇ ਧਰਮ ਉਹਨੂੰ ਪਿਆਰੇ ਹੈ, ਸਾਰੇ ਧਰਮਾਂ ਵਾਲੇ ਉਹਨੂੰ ਪਿਆਰ ਕਰਦੇ ਨੇ। ਤੂੰ ਐਵੇਂ ਚੌਥੇ ਕਿ ਦਿਨ ਆ ਜਾਂਦਾ ਕਹਿਣ ਵਾਸਤੇ ਮੈਨੂੰ, ਇਹ ਕਾਜੀ ਤੂੰ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਕਰਦਾ ਹੈ, ਇਸ ਕਰਕੇ ਕਾਜੀ ਬੋਲਿਆ ਬਣ ਨਹੀਂ ਆਵੈ ਰਹਾਓ। ਇਹ ਕਾਜੀ ਤੇਰੇ ਨਾਲ ਸਾਡਾ ਬੋਲਿਆ ਬਣ ਨਹੀਂ ਆਉਂਦਾ ਕਿ ਤੂੰ ਆ ਕੇ ਕੋਈ ਬੰਦਗੀ ਦੀ ਗੱਲ ਕਰ, ਕੋਈ ਭਜਨ ਦੀ ਗੱਲ ਕਰ, ਕੋਈ ਅਵਸਥਾ ਦੀ ਗੱਲ ਕਰ, ਕੋਈ ਸਬਰ ਸੰਤੋਖ ਦੀ ਕਰ, ਤੂੰ ਯਾਦ ਆਉਂਦਾ ਜੀ ਮੁਸਲਮਾਨ ਬਣ ਜਾਓ, ਇਹ ਕੀ ਹੋਈ ਗੱਲ। ਰੋਜ਼ਾ ਧਰੈ ਨਿਵਾਜ਼ ਗੁਜ਼ਾਰੈ ਕਲਮਾ ਪਿਸਤ ਨਾ ਹੋਈ। ਇਹ ਕਾਜੀ ਤੂੰ ਰੋਜ਼ਿਆਂ ਨੂੰ ਰੱਖਦਾ, ਪੰਜ ਵੇਲੇ ਪੰਜ ਨਮਾਜ਼ਾਂ ਪੜ੍ਹਦਾ, ਸੋ ਫਜ਼ਰ ਦੀ ਜੋ ਅੰਮ੍ਰਿਤ ਵੇਲੇ ਪੜ੍ਹਦੇ ਆ 6 ਵਜੇ ਦੇ ਕਰੀਬ, ਇਸੇ ਪ੍ਰਕਾਰ ਦੂਜੀ ਜਿਹੜੀ ਨਮਾਜ਼ ਹੈ ਜ਼ੁਹਰ ਕੀ ਜੋ ਦੁਪਹਿਰ ਪਿੱਛੋਂ ਪੜ੍ਹਦੇ 1 ਵਜੇ ਦੇ ਕਰੀਬ, ਸੋ ਤੀਜੀ ਨਮਾਜ਼ ਅਸਰ ਦੀ ਹੈ ਜੋ 4 ਘੜੀ ਦੇ ਦਿਨ ਰਹਿੰਦੇ ਪੜ੍ਹਦੇ 4 ਵਜੇ ਦੇ ਕਰੀਬ, ਚੌਥੀ ਨਮਾਜ਼ ਮਗਰਬੀ ਕਹਿੰਦੇ ਨੇ ਉਹਨੂੰ ਜੋ ਦਿਨ ਛਿਪਣ ਵੇਲੇ ਪੜ੍ਹਦੇ ਆ, ਪੰਜਵੀਂ ਨਮਾਜ਼ ਈਸ਼ਾ ਦੀ ਜੋ 4 ਘੜੀ ਰਾਤ ਗਈ ਪੜ੍ਹਦੇ 8 ਵਜੇ ਦੇ ਕਰੀਬ। ਸੋ ਪਹਿਲੀ ਫਜ਼ਰ ਦੀ ਨਮਾਜ਼ ਬਾਬੇ ਆਦਮ ਨੇ ਪੜ੍ਹੀ ਹੈ ਹਨੇਰੇ ਦੇ ਦੁੱਖ ਤੋਂ ਛੁੱਟ ਕੇ, ਦੂਜੀ ਜ਼ੁਹਰ ਦੀ ਨਮਾਜ਼ ਇਬਰਾਹਿਮ ਨੇ ਪੜ੍ਹੀ ਅੱਗ ਬਲਦੀ ਵੇਖ ਕੇ, ਤੀਜੀ ਅਸਰ ਦੀ ਨਮਾਜ਼ ਯੂਨਸ ਨੇ ਪੜ੍ਹੀ ਹੈ ਮੱਛੀ ਦੇ ਪੇਟ ਚੋਂ ਬਾਹਰ ਨਿਕਲ ਕੇ, ਚੌਥੀ ਮਗਰਬੀ ਨਮਾਜ਼ ਈਸਾ ਨੇ ਪੜ੍ਹੀ ਆਦਮੀਆਂ ਦੇ ਘੇਰੇ ਵਿੱਚੋਂ ਨਿਕਲ ਕੇ, ਪੰਜਵੀਂ ਈਸ਼ਾ ਦੀ ਨਮਾਜ਼ ਮੂਸਾ ਨੇ ਪੜ੍ਹੀ ਹੈ ਬੱਦਲ ਤੇ ਬਿਜਲੀ ਦੇ ਡਰ ਤੋਂ ਛੁੱਟ ਕੇ, ਸੋ ਬਿਸਮਿਲ ਇਲਾ ਉਲ ਰਹਿਮਾਨ ਉਲ ਰਹੀਮ ਲਾ ਇਲਾ ਇਲ ਇਲਾ। ਸੋ ਯਹੂਦੀਏ ਇੱਥੋਂ ਤੱਕ ਪੜ੍ਹਦੇ ਨੇ, ਮੁਹੰਮਦ ਰਸੂਲ ਲਿਲ ਲਿਲਾ ਇੱਥੋਂ ਤੱਕ ਸੁੰਨੀਏ ਪੜ੍ਹਦੇ ਨੇ, ਕਹਿੰਦੇ ਹੇ ਕਾਜੀ ਫਿਰ ਤੂੰ ਕੀ ਕਲਮਾ ਵੀ ਪੜ੍ਹਦਾ, ਪਰ ਦਿਲ ਦੀ ਸਫਾਈ ਤੋਂ ਬਿਨਾਂ ਅਤੇ ਪੱਖਵਾਦ ਛੱਡੇ ਬਿਨਾਂ ਤੈਨੂੰ ਬੇਇੱਜ਼ਤ ਦੀ ਪ੍ਰਾਪਤੀ ਨਹੀਂ ਹੋਵੇਗੀ। ਸਤਰ ਕਾਬਾ ਘੱਟ ਹੀ ਭੀਤਰ ਜੇਕਰ ਜਾਣੈ ਕੋਈ। ਇਹ ਪਾਠ 70, ਇਹ ਪਾਠੀ ਸਿੰਘ ਤਾਂ ਜਿਹੜਾ ਕਥਾ ਨਹੀਂ ਸੁਣਦਾ ਜਾਂ ਕਥਾ ਕਰਦਾ ਨਹੀਂ ਕੋਈ ਵੀ ਆ, ਰਾਗੀ ਵੀ ਚਾਹੇ, ਉਹ ਇਹ ਪਾਠ ਨੂੰ 70 ਦੀ ਗਿਣਤੀ 'ਚ ਹੀ ਪੜ੍ਹਦੇ ਨੇ। 70 ਨਹੀਂ ਹੈ ਇਹ ਹੈਗਾ ਸਤਰ। ਸਤਰ ਕਾਬਾ ਘੱਟ ਹੀ ਭੀਤਰ, ਇਹਦਾ ਮਤਲਬ ਹੁੰਦਾ ਘੱਟ ਹੀ ਭੀਤਰ, ਹਿਰਦੇ ਦੇ ਅੰਦਰ ਜੇ ਕੋਈ ਪੁਰਸ਼ ਅੰਤਰਮੁਖ ਬਿਰਤੀ ਕਰਨੀ ਜਾਣੇ ਤਾਂ ਇੱਕ ਵਾਰ ਕੀ। ਇਸ ਪ੍ਰਕਾਰ ਕਹਿੰਦੇ ਨੇ ਇੱਥੇ ਪਹਿਲਾਂ ਇੱਕ ਅੰਤਰੀ ਭਾਵ ਦੇਣਗੇ, 70 ਵਾਰੀ ਕਾਬੇ ਵਿੱਚ ਜਾਣ ਦਾ ਮਹਾਤਮਾ ਉਹਨੂੰ ਪ੍ਰਾਪਤ ਹੁੰਦਾ, ਅਥਵਾ 70 ਕਾਬਾ ਹੁੰਦਾ ਪੋਸ਼ੀਦਾ ਕਾਬਾ, ਸਾਖੀ ਚੇਤਨ ਪਰਮਾਤਮਾ ਘੱਟ ਦੇ ਵਿੱਚ ਹੀ ਹੈ, ਪਰ ਜੇ ਕੋਈ ਜਾਣ ਨਾ ਕਰੇ। 70 ਕਾਬਾ ਹੁੰਦਾ ਗੁਪਤ ਕਾਬਾ, ਉਹ ਕਾਬਾ ਸਾਡੇ ਅੰਦਰ ਹੀ ਹੈ, ਪਰਮਾਤਮਾ ਸਾਡੇ ਅੰਦਰ ਹੀ ਹੈ, ਆਤਮਾ ਸਾਡੇ ਅੰਦਰ ਹੀ ਹੈ। ਸੋ ਫਾਰਸੀ ਵਿੱਚ ਪੋਸ਼ੀਦ ਲੁਕੀ ਚੀਜ਼ ਨੂੰ ਕਹਿੰਦੇ ਨੇ, ਸਾਖੀ ਚੇਤਨ ਜੋ ਬ੍ਰਹਮ ਹੈ ਉਹ ਵੀ ਹਿਰਦੇ ਦੇ ਅੰਦਰ ਲੁਕਿਆ, ਇਸ ਕਰਕੇ ਉਹਨੂੰ ਪੋਸ਼ੀਦਾ ਕਾਬਾ ਕਿਹਾ। ਨਿਵਾਜ ਸੋਈ ਜੋ ਨਿਉ ਵਿਚਾਰ ਹੈ ਕਲਮਾ ਅਕਲ ਹੈ ਜਨ। ਨਮਾਜ਼ ਇਹਦਾ ਨਾਮ ਨਹੀਂ ਜੋ ਵਿੰਗੇ ਟੇਢੇ ਹੋ ਕੇ ਝੁਕਦਿਆਂ ਰਹਿਣਾ, ਅਸਲ ਨਮਾਜ਼ ਦਾ ਪੜ੍ਹਨਾ ਉਹੀ ਜੋ ਨਿਆਮ ਵਿਚਾਰਨਾ, ਜੈਸਾ ਗੁਰੂ ਸਾਹਿਬ ਨੇ ਕਿਹਾ 5 ਨਿਵਾਜਾਂ ਵਕਤ 5, 5, 5, 9। ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਕੈ ਤਾਂ ਮੁਸਲਮਾਨ ਸਦਾਏ। ਅੰਦਰ ਹੈ ਸਾਡੇ ਵਾਹਿਗੁਰੂ ਪਰਮਾਤਮਾ ਅੱਲਾ ਖੁਦਾ ਰਾਮ ਜੀ ਨੂੰ ਕਹਿੰਦੇ ਅੰਦਰ ਨੂੰ ਦੇਖੋ। ਸੋ ਜਿਵੇਂ ਕੋਈ ਆਪਣਾ ਬਜ਼ੁਰਗ ਸੀ ਸਿੰਘ ਅੰਮ੍ਰਿਤਧਾਰੀ ਟਕਸਾਲ ਦਾ ਸੀ, ਉਹ ਟ੍ਰੇਨ 'ਚ ਜਾ ਰਿਹਾ ਦਿੱਲੀ ਤੋਂ ਬੈਠਾ, ਕੋਈ ਬੰਦਾ ਬੈਠਾ ਸਾਹਮਣੇ, ਉਹਨੇ ਉਹ ਧੂੰਆਂ ਜਿਹਾ ਛੱਡਣਾ ਸ਼ੁਰੂ ਕੀਤਾ, ਨੱਕ ਢੱਕ ਲਿਆ, ਪਰੇ ਨੂੰ ਹੋ ਕੇ ਬੈਠਾ ਰਿਹਾ। ਫਿਰ ਥੋੜ੍ਹੀ ਦੇਰ ਬਾਅਦ ਬਜ਼ੁਰਗ ਕਹਿੰਦਾ ਵੀ ਤੁਸੀਂ ਮੁਸਲਮਾਨੀ ਮੱਤ 'ਚੋਂ? ਕਹਿੰਦੇ ਹਾਂ ਜੀ। ਕਹਿੰਦੇ ਇਹ ਜਿਹੜਾ ਧੂੰਆਂ ਜਿਹਾ ਛੱਡਦੇ ਹੋ, ਇਹ ਤੁਸੀਂ ਲਿਜਾਂਦੇ ਹੋ ਮਸੀਤ 'ਚ? ਕਹਿੰਦੇ ਨਾ ਜੀ ਨਾ, ਉਹ ਖੁਦਾ ਦਾ ਘਰ ਹੈ। ਕਹਿੰਦੇ ਉੱਥੇ ਤਾਂ ਪਤਾ ਨਹੀਂ ਖੁਦਾ ਦੇਖਿਆ ਕਿ ਨਹੀਂ ਦੇਖਿਆ, ਸੁਣਿਆ ਖੁਦਾ ਤਾਂ ਅੰਦਰ ਹੀ ਆ। ਕਹਿੰਦੇ ਹਾਂ ਜੀ, ਖੁਦਾ ਤਾਂ ਸਭ ਦੇ ਅੰਦਰ ਹੀ ਹੁੰਦਾ। ਕਹਿੰਦੇ ਇਹ ਤਾਂ ਗੱਲ ਪੱਕੀ ਹੈ, ਇਨਸਾਨ ਦੇ ਅੰਦਰ ਖੁਦਾ ਦੀ ਜੋਤ ਹੈ। ਕਹਿੰਦੇ ਆ ਜਿਹੜੀ ਹੁਣ ਤੁਸੀਂ ਦੇ ਰਹੇ ਸੀ, ਇਹ ਖੁਦਾ ਨੂੰ ਧੂਫ ਦੇ ਰਹੇ ਸੀ? ਉਹ ਬੰਦੇ ਨੇ ਉਸੇ ਵਕਤ ਹੀ ਕੱਢ ਕੇ ਸਾਰਾ ਕੁਛ ਗੱਡੀ 'ਚੋਂ ਬਾਹਰ ਮਾਰਿਆ। ਕਹਿੰਦਾ ਸਰਦਾਰ ਜੀ, ਆਜ ਸੇ ਨਹੀਂ ਐਸਾ ਕਰੇਂਗੇ। ਕਹਿੰਦੇ ਖੁਦਾ ਆਂਖੇ ਖੋਲਦੀ, ਖੁਦਾ ਤੋਂ ਅੰਦਰ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਖੁਦਾ ਤਾਂ ਅੰਦਰ ਹੀ ਹੈ ਬੰਦੇ ਦੇ, ਪਰਮਾਤਮਾ ਤਾਂ ਅੰਦਰ ਹੀ ਹੈ। ਨਮਾਜ਼ ਦਾ ਪੜ੍ਹਨਾ ਉਹੀ ਹੈ ਜੋ ਵਿਚਾਰ ਪੂਰਵਕ ਨਿਆਂ ਕਰਨਾ, ਗਰੀਬ ਦੀ ਹਮੇਸ਼ਾ ਸਹਾਇਤਾ ਕਰੇ। ਐਸਾ ਨਾ ਹੋਵੇ ਜਿਸ ਤਰ੍ਹਾਂ ਇੱਕ ਜੁਲਾਹੇ ਦਾ ਜੱਟ ਨਾਲ ਝਗੜਾ ਹੋ ਗਿਆ, ਮੁਕੱਦਮਾ ਚੱਲ ਪਿਆ। ਜੁਲਾਹੇ ਨੇ ਬੜੀ ਸੋਹਣੀ ਬਰੀਕ ਤਾਰ ਵਾਲੀ ਪੱਗ ਤਿਆਰ ਕਰਕੇ ਕਾਜੀ ਨੂੰ ਰਿਸ਼ਵਤ ਦਿੱਤੀ। ਉੱਧਰ ਜੱਟ ਨੇ ਵੀ ਸੂਈ ਹੋਈ ਗਊ ਕਾਜੀ ਦੇ ਘਰ ਲਿਆ ਕੇ ਬੰਨ੍ਹਤੀ। ਕਾਜੀ ਦੇ ਘਰ ਆਮ ਦੁੱਧ ਵਗੈਰਾ ਹੋ ਗਿਆ, ਦੋ ਵੇਲੇ ਦੁੱਧ ਪੀਣ ਨੂੰ ਮਿਲ ਜਾ ਕਰੇ, ਰੋਟੀ ਨਾਲ ਮੱਖਣ ਮਿਲਿਆ ਕਰੇ। ਹੁਣ ਜਿੱਦਣ ਤਰੀਖ ਵਾਲੇ ਦਿਨ ਦੋਵੇਂ ਸੋ ਅਦਾਲਤ ਚ ਹਾਜ਼ਰ ਹੋਏ ਤਾਂ ਕਾਜੀ ਦੀਆਂ ਗੱਲਾਂ ਜੱਟ ਦੇ ਹੱਕ ਹੋਏ ਸੁਣ ਕੇ ਜਲਾਹਾ ਆਪਣਾ ਹੱਥ ਜਿਹੜਾ ਸੀ ਉਹ ਪੱਗ ਤੇ ਰੱਖ ਕੇ ਕਾਜੀ ਨੂੰ ਯਾਦ ਕਰਾਉਂਦਾ ਕਿ ਤੈਨੂੰ ਪੱਗ ਦਿੱਤੀ ਸੀ ਮੇਰੇ ਹੱਕ ਚ ਫੈਸਲਾ ਦੇ। ਉਹ ਬਾਰ ਬਾਰ ਪੱਗ ਤੇ ਹੱਥ ਰੱਖੇ, ਜੀ ਪੱਗ ਪੱਗ, ਵੀ ਮੈਂ ਤੈਨੂੰ ਘਰੇ ਪੱਗ ਦੇ ਕੇ ਆਇਆ ਸੀ। ਕਾਜੀ ਕਹਿੰਦਾ ਮੈਂ ਤੇਰੀ ਪੱਗ ਨੂੰ ਕੀ ਕਰਾਂ, ਤੇਰੀ ਪੱਗ ਨੂੰ ਤਾਂ ਗਊ ਖਾ ਗਈ, ਕਿਉਂਕਿ ਜੱਟ ਨੇ ਗਊ ਦਿੱਤੀ ਸੀ ਉਹਨੂੰ। ਇਸ ਗਊ ਨੇ ਮੈਨੂੰ ਇੰਨਾ ਸੁੱਖ ਦਿੱਤਾ ਮੈਂ ਕਹਿ ਨਹੀਂ ਸਕਦਾ, ਇਸ ਕਰਕੇ ਫੈਸਲਾ ਦੇ ਹੱਕ ਚ ਕਰ ਦਿੱਤਾ। ਐਸਾ ਨਿਆਂ ਨਹੀਂ ਹੋਣਾ ਚਾਹੀਦਾ। ਵੇਖੋ ਅਨਿਆਇਕਾਰੀ ਹਾਕਮ ਐਸੇ ਹੁੰਦੇ ਹਨ ਜੋ ਦੋਹਾਂ ਧਿਰਾਂ ਤੋਂ ਖਾ ਕੇ ਵੀ ਝੂਠਾ ਨਿਆਂ ਕਰਦੇ ਨੇ। ਮਹਾਰਾਜ ਕਹਿੰਦੇ ਕਲਮਾ ਅਕਲ ਹੈ ਜਾਨ ਹੈ। ਕਲਮੇ ਦਾ ਪੜ੍ਹਨਾ ਕਿਹੜਾ, ਜਿਹੜਾ ਅਕਲ ਹੈ ਹੁੰਦਾ ਅਕਲ ਸਰੂਪ ਅਕਲ ਪਾਠ ਹੋਣਾ ਚਾਹੀਦਾ। ਇੱਥੇ ਅਕਲ ਸਰੂਪ ਪਰਮਾਤਮਾ ਨੂੰ ਜਾਣਨਾ, ਇਹੀ ਕਲਮੇ ਦਾ ਪੜ੍ਹਨਾ, ਕਿਉਂਕਿ ਅਕਲ ਹੁੰਦਾ ਕਲਪਨਾ ਤੋਂ ਰਹਿਤ। ਪੰਚੋ ਮੁਸ ਮੁਸੱਲਾ ਵਿਛਾਵੈ ਤਬ ਤੋ ਦੀਨ ਪਛਾਨੈ। ਇੱਥੇ ਪਾਠ ਮੁਸਲਾ ਨਹੀਂ ਕਰਨਾ, ਮੁਸੱਲਾ। ਮੁਸੱਲਾ ਉਹ ਕੱਪੜਾ ਹੁੰਦਾ ਜਿਹਦੇ ਉੱਤੇ ਬਹਿ ਕੇ ਮੁਸਲਮਾਨ ਨਮਾਜ਼ ਪੜ੍ਹਦੇ ਨੇ। ਇਹ ਦੋ ਤਿੰਨ ਵਾਰੀ ਆਉਂਦਾ ਬਾਣੀ ਚ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜਾਂ ਨੂੰ ਜਿਹੜਾ ਮੁਸ ਹੁੰਦਾ ਲੁੱਟਣਾ, ਭਾਵ ਆਪਣੇ ਵਸ ਚ ਕਰਨਾ, ਇਹ ਹੇਠਾਂ ਮੁਸੱਲਾ ਹੁੰਦਾ ਆਸਣ ਵਿਛਾਵੇ, ਤਦ ਇਹ ਦੀਨ ਹੁੰਦਾ ਧਰਮ ਰੂਪ ਨੂੰ ਪਛਾਣ ਲਏਗਾ। ਖਸਮ ਪਛਾਣ ਤਰਸ ਕਰ ਜੀ ਮੈਂ ਮਾਰ ਮਣੀ ਕਰ ਫੀਕੀ। ਸਾਰਿਆਂ ਵਿੱਚ ਪਰਮਾਤਮਾ ਨੂੰ ਪਰਿਪੂਰਨ ਜਾਣ ਕੇ ਦਿਲ ਵਿੱਚ ਦਇਆ ਧਾਰਨੀ ਕਰ, ਤਾਂ ਤੂੰ ਪੂਰਾ ਮੁਸਲਮਾਨ ਹੋ ਸਕਦਾ। ਅਤੇ ਮਨ ਦੀ ਮਨੌਤ ਨੂੰ ਫੀਕੀ ਜਾਣ ਕੇ ਮਾਰਨਾ ਕਰ। ਆਪ ਜਨਾਏ ਅਵਰ ਕਉ ਜਾਮੈ ਤਬ ਹੋਏ ਭਿਸਤ ਸਰੀਕੀ। ਆਪ ਵਾਹਿਗੁਰੂ ਨੂੰ ਜਾਣ ਤੇ ਹੋਰਨਾਂ ਨੂੰ ਜਣਾਉਣਾ ਕਰ, ਤਦ ਤੂੰ ਕਹਿੰਦੇ ਭਿਸਤ ਹੁੰਦਾ ਸਵਰਗ ਦਾ ਸਰੀਕੀ ਬਣੇਗਾ, ਦਾਅਵੇਦਾਰ ਬਣੇਗਾ, ਹੱਕਦਾਰ ਹੋਵੇਗਾ। ਜਿਸ ਤਰ੍ਹਾਂ ਤੂੰ ਆਪਣੇ ਆਪ ਨੂੰ ਜਾਣਦਾ ਹੈ ਇਸੇ ਤਰ੍ਹਾਂ ਦੂਜਿਆਂ ਨੂੰ ਵੀ ਸਮਝਿਆ ਕਰ, ਉਦੋਂ ਬਿਸ਼ਤ ਦਾ ਹਿੱਸੇਦਾਰ ਹੋਵੇਗਾ। ਸਾਰਿਆਂ 'ਚ ਉਹੀ ਆਤਮਾ ਹੈ। ਮਾਟੀ ਏਕ ਭੇਖ ਧਰ ਨਾ ਨਾ ਤਾ ਮੈਂ ਬ੍ਰਹਮ ਪਛਾਨਾ। ਪੰਜਾਂ ਤੱਤਾਂ ਰੂਪੀ ਇੱਕ ਮਿੱਟੀ ਤੋਂ ਨਾ ਨਾ ਭੇਖ ਧਰ, ਬਹੁਤ ਸਾਰੇ ਆਕਾਰ ਬਣਾਏ ਨੇ, ਉਹਨਾਂ ਸਾਰਿਆਂ ਵਿੱਚ ਕਹਿੰਦੇ ਮੈਂ ਇੱਕ ਪਰਮਾਤਮਾ ਨੂੰ ਜਾਣਿਆ, ਮੈਂ ਤੇਰੇ ਵਿੱਚ ਵੀ ਉਹਨੂੰ ਜਾਣਦਾ, ਮੇਰੇ ਵਿੱਚ ਵੀ ਉਹੀ ਹੈ। ਇਹ ਉੱਚੀ ਗੱਲ ਹੈ। ਥੱਲੇ ਇਹ ਜਿਹੜਾ ਕੱਟੜਵਾਦੀ ਜਿਹਾ ਹੁਣ ਇਹ ਨਹੀਂ ਚੰਗਾ ਹੁੰਦਾ। ਸੋ ਇਸ ਪ੍ਰਕਾਰ ਫਰਮਾਉਂਦੇ ਨੇ, ਕਹਿ ਕਬੀਰਾ ਭਿਸ਼ਤ ਛੋੜ ਕਰ ਦੋ ਜਗ ਸਿਉ ਮਨ ਮਾਨਾ। ਕਬੀਰ ਜੀ ਕਹਿੰਦੇ ਕਾਜੀ ਸਵਰਗ ਵਿੱਚ ਲਿਜਾਣ ਵਾਲੇ ਸ਼ੁਭ ਕਰਮਾਂ ਨੂੰ ਛੱਡ ਕੇ ਦੋ ਜਗ ਹੁੰਦਾ ਨਰਕਾਂ ਵਿੱਚ, ਲਿਜਾਣ ਵਾਲੇ ਮੰਦ ਕਰਮਾਂ ਨਾਲ ਤੇਰਾ ਮਨ ਮੰਨਿਆ ਹੋਇਆ,